गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है मजदूरी ते प्रेम। आ उस अगला हिस्सा सरवण करने की कोशिश करिए जी। पंजवा है मजदूरी ते कला। आदमियों नू वेचना खरीदना मूर्खा का काम है। सोने ते लोहे बदले बंदे नू वेचना मना है। अजकल भाफ दियां कलां दा मुल तां हज़ारां रुपए है, पर बंदे कोड़ी दे सौ सौ विकदे हैं। हाँ जी, अजकल भाफ दियां कलां दा मुल तां हज़ारां रुपए है मशीनां दा, पर बंदे कोड़ी दे सौ सौ विकदे हैं। सोने चांदी दी प्रापत विचों जीवन दा आनंद नहीं मिल सकता। सच्चा आनंद तां मैनूं मेरे काम विचों मिलता है। मैनू मेरा काम मिल जावे तां फिर स्वर्ग दी प्राप्ति दी भी इच्छा नहीं। मनुख दी पूजा ही सच्ची प्रभु पूजा है। मंदिर ते गिरजे विच की रख्या है। इट्टां पत्थर चूना कुछ भी कहो, अगों असी अपने प्रभु दी भाल मंदिर मसीत गिरजे ते पोथी विचों ना करांगे। हुण तां यही इरादा है कि मनुख दी अणमुली आत्मा विचों ईश्वर दे दर्शन करांगे। यही कला है, यही धर्म है। मनुख दे हाथां विचों ही ईश्वर दे दर्शन कराउण वाले निकलदे हन। मनुख ते मनुख दी मजदूरी दा निरादर करना नास्तिकता है। बिना कम, बिना मजदूरी, बिना हाथ दे कला कमाल दे विचार ते चिंतन किस काम। सबना देशां दे इतिहासां तो सिद्ध होंदा है कि निकम्मे पादरियां, मौलवियां, पंडतां ते साधां दा दान दे अंत ते पलिया प्रभु चिंतन अंत नू पाप आलस ते दुराचार विच वट जांदा है। हाँ जी, सबना देशां दे इतिहास तो सिद्ध होंदा है कि निकम्मे पादरियां, मौलवियां, पंडतां ते साधां दा दान दे अंत ते पलिया प्रभु चिंतन अंत नू पाप आलस ते दुराचार विच वट जांदा है। जिन्हां देशां विच हत्थां अते मूँह अते मेहनत दी धूल नहीं लगदी, ओ धर्म अते कला कमाल विच कदे तरक्की नहीं कर सकदे। पद्मासन निकम्मे सिद्ध हो चुके हन। आसन ईश्वर मिला सकदे हन। जिन्हां राहीं हल वाहुण, बीजण, वड्ढण ते मजदूरी दा काम लिया जांदा है। लकड़ी, इट्टां ते पत्थर नूं मूर्तिमान करन वाले लोहार, वाडी, राज ते किसान आदि ओह जेही पुरख हन जिहो जे के कवि, महात्मा, योगी आदि। उत्तम तों उत्तम ते नीच तों वी नीच कम सब दे सब प्रेम शरीर दे अंग हन। निकम्मे रह के मनुखां दी चिंतन शक्ति थक गई है। बिस्तरियां ते आसणां ते सौंदे बैठदे मन दे घोड़े हार गए हैं। सारा जीवन नुचड़ गया है। सुपने पुराने हो गए हैं। अज दी कविता विच नवांपण नहीं, उस विच पुराने जमाने दी कविता दा दोहराव है। इस नकल विच असल दी पवित्रता ते कुवारेपण दी घाट है। हुण तां एक नवें ढंग दा कला कमाल भरिया संगीत साहित विच चालू होण वाला है। जेकर ओ ना चलिया तां मशीन दे पहियां हेठ लताड़िया जा के सानू मोया जाणो। ये नवां साहित्य मजदूरां दे दिलां चों जन्मेगा। उन्हां मजदूरां दे कंठों ये नवी नवेली कविता निकलेगी जिन्हां अपना जीवन आनंद नाल खेतां दियां डोलां दा, कपड़े दे धागियां दा, जुत्ती दे टांकियां दा, लकड़ी दियां रगां दा, पत्थर दियां नसां दा वितकरा दूर करना है। हाथां विच कुहाड़ी, सिर ते टोकरी, नंगे सिर नंगे पैर धूल विच लिबड़े ते गारे विच रंगे होए ये बेजुबान कवि जदों जंगल विचों लकड़ां कटणगे तां लकड़ी कटण दा खड़ाक इन्हां दे असभ्य सुरां नाल रल के हवाई जहाज़ां ते चढ़ के दसां दिशां विच अजिहा निराला गीत छोएगा कि भविख दे कलावंतां लई ओह तुरपत ते मलार दा काम देवेगा। चरखा कत्तण वालियां नडियां दे गीत, ਸੰਸਾਰ ਦੀਆਂ ਸਭਨਾਂ ਦੇਸ਼ਾਂ ਦੇ ਕੌਮੀ ਗੀਤ ਹੋਣਗੇ। ਮਜ਼ਦੂਰਾਂ ਦੀ ਮਜ਼ਦੂਰੀ ਦੀ ਯਥਾਰਥ ਪੂਜਾ ਹੋਵੇਗੀ। ਕਲਾ ਰੂਪੀ ਧਰਮ ਦੀ ਬਡੋਤਰੀ ਤਦੇ ਹੀ ਹੋਵੇਗੀ, ਤਦੇ ਹੀ ਨਵੇਂ ਕਵੀ ਪੈਦਾ ਹੋਣਗੇ, ਤਦੇ ਹੀ ਨਵੇਂ ਔਲੀਆਂ ਦਾ ਅਵਤਾਰ ਹੋਵੇਗਾ। ਪਰ ਇਹ ਸਭ ਦੇ ਸਭ ਮਜ਼ਦੂਰੀ ਦੇ ਦੁੱਧ ਨਾਲ ਪਲਣਗੇ। ਧਰਮ, ਯੋਗ, ਸ਼ੁੱਧ ਆਚਰਣ, ਸਭਿਅਤਾ ਅਤੇ ਕਵਿਤਾ ਆਦਿ ਦੇ ਫੁੱਲ ਇਹਨਾਂ ਹੀ ਮਜ਼ਦੂਰ ਰਿਸ਼ੀਆਂ ਦੀ ਬਗੀਚੀ ਵਿੱਚ ਫੁੱਲਣਗੇ। ਛੇਵਾਂ ਹੈ ਮਜ਼ਦੂਰੀ ਅਤੇ ਫਕੀਰੀ। ਮਜ਼ਦੂਰੀ ਅਤੇ ਫਕੀਰੀ ਦੀ ਮਹਾਨਤਾ ਘੱਟ ਨਹੀਂ। ਮਜ਼ਦੂਰੀ ਅਤੇ ਫਕੀਰੀ ਮਨੁੱਖ ਦੇ ਵਿਕਾਸ ਲਈ ਅਤ ਲੋੜੀਂਦੀਆਂ ਹਨ। ਬਿਨਾਂ ਮਜ਼ਦੂਰੀ ਕੀਤੇ ਫਕੀਰੀ ਦਾ ਉੱਚਾ ਸੁੱਚਾ ਭਾਵ ਪਤਲਾ ਪੈ ਜਾਂਦਾ ਹੈ। ਫਕੀਰੀ ਵੀ ਆਪਣੇ ਆਸਣ ਉੱਤੋਂ ਡੋਲ ਜਾਂਦੀ ਹੈ, ਬੁੱਧੀ ਬਾਸੀ ਪੈ ਜਾਂਦੀ ਹੈ। ਬਾਸੀ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ। ਕਿੰਨੀ ਹੀ ਉਮਰ ਭਰ ਬਾਸੀ ਬੁੱਧੀ ਅਤੇ ਬਾਸੀ ਫਕੀਰੀ ਵਿੱਚ ਪੁੜੇ ਰਹਿੰਦੇ ਹਨ। ਇਹ ਪਰ ਐਦਾਂ ਦਾ ਪੁੜੇ ਰਹਿਣਾ ਕਿਸ ਅਰਥ? ਹਵਾ ਚੱਲ ਰਹੀ ਹੈ, ਪਾਣੀ ਵਗ ਰਿਹਾ ਹੈ, ਬੱਦਲ ਬਰਸ ਰਿਹਾ ਹੈ, ਫੁੱਲ ਖਿੜ ਰਿਹਾ ਹੈ, ਘਾਹ ਨਵਾਂ, ਬੂਟੇ ਨਵੇਂ, ਮਨੁੱਖ ਦੀ ਬੁੱਧੀ ਅਤੇ ਫਕੀਰੀ ਹੀ ਬਾਸੀ। ਅਜਿਹਾ ਨਜ਼ਾਰਾ ਤਦੋਂ ਤੀਕ ਹੀ ਰਹਿੰਦਾ ਹੈ ਜਦ ਤੀਕ ਬਿਸਤਰ 'ਤੇ ਲੇਟਿਆਂ ਲੇਟਿਆਂ ਹੀ ਮਨੁੱਖ ਅੰਮ੍ਰਿਤ ਵੇਲੇ ਆਲਸ ਦਾ ਸੁੱਖ ਮੰਨਦਾ ਹੈ। ਬਿਸਤਰ ਵਿੱਚੋਂ ਉੱਠ ਕੇ ਜ਼ਰਾ ਬਾਗ ਦੀ ਸੈਰ ਕਰੋ, ਫੁੱਲਾਂ ਦੀ ਸੁਗੰਧ ਲਵੋ, ਠੰਡੀ ਪੌਣ ਵਿੱਚ ਘੁੰਮੋ, ਬਿਰਛਾਂ ਦੇ ਕੂਲੇ ਕੂਲੇ ਪੱਤਿਆਂ ਦਾ ਨਾਚ ਦੇਖੋ, ਤਾਂ ਪਤਾ ਲੱਗੇ ਕਿ ਅੰਮ੍ਰਿਤ ਵੇਲੇ ਜਾਗਣਾ ਬੁੱਧੀ ਅਤੇ ਮਨ ਨੂੰ ਕਿਵੇਂ ਤਰ ਅਤੇ ਤਾਜ਼ਾ ਕਰਦਾ ਹੈ ਅਤੇ ਬਿਸਤਰ 'ਤੇ ਪਏ ਰਹਿਣਾ ਉਹਨਾਂ ਨੂੰ ਬਾਸੀ ਕਰ ਦਿੰਦਾ ਹੈ। ਫਿਰ ਦੁਹਰਾ ਦੇਈ, ਹਵਾ ਚੱਲ ਰਹੀ ਹੈ, ਪਾਣੀ ਵਗ ਰਿਹਾ ਹੈ, ਬੱਦਲ ਬਰਸ ਰਿਹਾ ਹੈ, ਫੁੱਲ ਖਿੜ ਰਿਹਾ ਹੈ, ਘਾਹ ਨਵਾਂ, ਬੂਟੇ ਨਵੇਂ, ਮਨੁੱਖ ਦੀ ਬੁੱਧੀ ਅਤੇ ਫਕੀਰੀ ਹੀ ਬਾਸੀ। ਅਜਿਹਾ ਨਜ਼ਾਰਾ ਤਦੋਂ ਤੀਕ ਹੀ ਰਹਿੰਦਾ ਹੈ ਜਦ ਤੀਕ ਬਿਸਤਰ 'ਤੇ ਲੇਟਿਆਂ ਲੇਟਿਆਂ ਹੀ ਮਨੁੱਖ ਅੰਮ੍ਰਿਤ ਵੇਲੇ ਆਲਸ ਦਾ ਸੁੱਖ ਮੰਨਦਾ ਹੈ। ਬਿਸਤਰ ਵਿੱਚੋਂ ਉੱਠ ਕੇ ਜ਼ਰਾ ਬਾਗ ਦੀ ਸੈਰ ਕਰੋ, ਫੁੱਲਾਂ ਦੀ ਸੁਗੰਧ ਲਵੋ, ਠੰਡੀ ਪੌਣ ਵਿੱਚ ਘੁੰਮੋ, ਬਿਰਛਾਂ ਦੇ ਕੂਲੇ ਕੂਲੇ ਪੱਤਿਆਂ ਦਾ ਨਾਚ ਦੇਖੋ, ਤਾਂ ਪਤਾ ਲੱਗੇ ਕਿ ਅੰਮ੍ਰਿਤ ਵੇਲੇ ਜਾਗਣਾ ਬੁੱਧੀ ਅਤੇ ਮਨ ਨੂੰ ਕਿਵੇਂ ਤਰ ਅਤੇ ਤਾਜ਼ਾ ਕਰਦਾ ਹੈ ਅਤੇ ਬਿਸਤਰ 'ਤੇ ਪਏ ਰਹਿਣਾ ਉਹਨਾਂ ਨੂੰ ਬਾਸੀ ਕਰ ਦਿੰਦਾ ਹੈ। ਨਿਕੰਮੇ ਬੈਠੇ ਸੋਚਾਂ ਸੋਚਦੇ ਰਹਿਣਾ ਜਾਂ ਬਿਨਾਂ ਕੰਮ ਕੀਤੇ ਸ਼ੁੱਧ ਵਿਚਾਰਾਂ ਦਾ ਦਾਵਾ ਕਰਨਾ ਜਾਣੋ ਸੁੱਤੇ ਸੁੱਤੇ ਘੁਰਾੜੇ ਮਾਰਨਾ ਹੈ। ਜਦੋਂ ਤੋੜੀ ਜੀਵਨ ਦੇ ਵਣ ਵਿੱਚ ਪਾਦਰੀ, ਮੌਲਵੀ, ਪੰਡਿਤ ਅਤੇ ਸਾਧ ਸੰਨਿਆਸੀ ਹਲ ਕੁਦਾਲ ਅਤੇ ਖੁਰਪਾ ਲੈ ਕੇ ਮਜ਼ਦੂਰੀ ਨਾ ਕਰਨਗੇ ਤਦ ਤੋੜੀ ਉਹਨਾਂ ਦਾ ਆਲਸ ਜਾਵੇਗਾ ਨਹੀਂ। ਤਦ ਤੋੜੀ ਉਹਨਾਂ ਦਾ ਮਨ, ਉਹਨਾਂ ਦੀ ਬੁੱਧੀ ਅਨੰਤ ਕਾਲ ਵਿੱਚ ਬੀਤ ਜਾਣ 'ਤੇ ਵੀ ਮਲੀਨ ਮਾਨਸਿਕ ਜੂਆ ਖੇਡਦੀ ਹੀ ਰਹੇਗੀ। ਉਹਨਾਂ ਦੀ ਸੋਚ ਬਾਸੀ, ਉਹਨਾਂ ਦਾ ਧਿਆਨ ਬਾਸੀ, ਉਹਨਾਂ ਦੀਆਂ ਪੋਥੀਆਂ ਬਾਸੀ, ਉਹਨਾਂ ਦੇ ਲੇਖ ਬਾਸੀ, ਉਹਨਾਂ ਦਾ ਵਿਸ਼ਵਾਸ ਬਾਸੀ ਅਤੇ ਉਹਨਾਂ ਦਾ ਰੱਬ ਵੀ ਬਿਆ ਹੋ ਗਿਆ ਹੈ। ਇਸ ਵਿੱਚ ਸ਼ੱਕ ਨਹੀਂ ਕਿ ਇਸ ਵਰੇ ਦੇ ਗੁਲਾਬ ਦੇ ਫੁੱਲ ਵੀ ਉਹ ਜਿਹੇ ਹਨ ਜਿਹੋ ਜਿਹੇ ਪਿਛਲੇ ਸਾਲ ਦੇ ਸਨ, ਪਰ ਇਸ ਸਾਲ ਵਾਲੇ ਤਾਜ਼ੇ ਹਨ। ਉਹਨਾਂ ਦੀ ਲਾਲੀ ਨਵੀਂ ਹੈ, ਉਹਨਾਂ ਦੀ ਸੁਗੰਧ ਵੀ ਉਹਨਾਂ ਦੀ ਆਪਣੀ ਹੀ ਹੈ। ਜੀਵਨ ਦੇ ਨਿਯਮ ਨਹੀਂ ਵਟਦੇ, ਉਹ ਸਦਾ ਇੱਕੋ ਜਿਹੇ ਹੀ ਰਹਿੰਦੇ ਹਨ, ਪਰ ਮਜ਼ਦੂਰੀ ਕਰਨ ਥੀ ਬੰਦੇ ਨੂੰ ਇੱਕ ਨਵਾਂ ਅਤੇ ਤਾਜ਼ਾ ਰੱਬ ਨਜ਼ਰੀ ਆਉਂਦਾ ਹੈ। ਗੇਰੂਏ ਕੱਪੜਿਆਂ ਦੀ ਪੂਜਾ ਕਿਉਂ ਕਰਦੇ ਹੋ? ਗਿਰਜੇ ਦੀ ਘੰਟੀ ਕਿਉਂ ਸੁਣਦੇ ਹੋ? ਐਤਵਾਰ ਕਿਉਂ ਮਨਾਉਂਦੇ ਹੋ? ਪੰਜ ਵਕਤ ਦੀ ਨਮਾਜ਼ ਕਿਉਂ ਪੜ੍ਹਦੇ ਹੋ? ਤ੍ਰਿਕਾਲ ਸੰਧਿਆ ਕਿਉਂ ਕਰਦੇ ਹੋ? ਮਜ਼ਦੂਰ ਦੇ ਅਨਾਥ ਨੈਣਾ, ਅਨਾਥ ਆਤਮਾ ਅਤੇ ਨਿਰਾਸਰੇ ਜੀਵਨ ਦੀ ਬੋਲੀ ਸਿੱਖੋ। ਫਿਰ ਵੇਖੋਗੇ ਕਿ ਤੁਹਾਡਾ ਇਹੋ ਸਧਾਰਨ ਜੀਵਨ ਈਸ਼ਵਰੀ ਭਜਨ ਹੋ ਗਿਆ। ਮਜ਼ਦੂਰੀ ਤਾਂ ਮਨੁੱਖ ਦੇ ਸਰਵੱਤਰ ਦਾ ਬਿੰਦੂ ਰੂਪ ਫਲ ਹੈ, ਆਤਮਾ ਰੂਪੀ ਧਾਤੂ ਦੇ ਘੜੇ ਹੋਏ ਸਿੱਕੇ ਦਾ ਨਕਦੀ ਬਿਆਨਾ ਹੈ ਜੋ ਮਨੁੱਖਾਂ ਦੀ ਆਤਮਾ ਵਿਆਜਣ ਲਈ ਦਿੱਤਾ ਜਾਂਦਾ ਹੈ। ਸੱਚੀ ਮਿੱਤਰਤਾ ਹੀ ਤਾਂ ਸੇਵਾ ਹੈ। ਉਸ ਦਾ ਮਨੁੱਖਾਂ ਦੇ ਮਨ 'ਤੇ ਸੱਚਾ ਰਾਜ ਹੋ ਸਕਦਾ ਹੈ। ਜਾਤ ਪਾਤ ਰੂਪ ਰੰਗ ਅਤੇ ਨਾਮ ਧਾਮ ਜਾਂ ਪਿਓ ਦਾਦੇ ਦਾ ਨਾਂ ਪੁੱਛੇ ਬਿਨਾਂ ਹੀ ਆਪਣੇ ਆਪ ਨੂੰ ਕਿਸੇ ਦੇ ਹਵਾਲੇ ਕਰ ਦੇਣਾ ਹੀ ਪ੍ਰੇਮ ਧਰਮ ਦਾ ਤੱਤ ਹੈ। ਜਿਸ ਸਮਾਜ ਵਿੱਚ ਇਸ ਪ੍ਰਕਾਰ ਦੇ ਪ੍ਰੇਮ ਧਰਮ ਦਾ ਰਾਜ ਹੁੰਦਾ ਹੈ, ਉਸਦਾ ਹਰ ਕੋਈ ਹਰ ਕਿਸੇ ਨੂੰ ਬਿਨਾਂ ਉਸਦਾ ਨਾਂ ਥਾਂ ਪੁੱਛਿਆਂ ਹੀ ਪਛਾਣਦਾ ਹੈ, ਕਿਉਂਕਿ ਪੁੱਛਣ ਵਾਲੇ ਦੀ ਵੀ ਕੋਈ ਕੁਲ ਅਤੇ ਜਾਤ ਉਹ ਹੁੰਦੀ ਹੈ ਜੋ ਉਸ ਦੀ ਜਿਸ ਥੀ ਕਿ ਉਹ ਮਿਲਦਾ ਹੈ। ਉਸ ਥਾਂ ਸਭ ਲੋਕ ਇੱਕੋ ਮਾਂ ਪਿਓ ਤੋਂ ਜੰਮੇ ਭੈਣ ਭਰਾ ਹਨ। ਆਪਣੇ ਹੀ ਭੈਣ ਭਰਾਵਾਂ ਦੇ ਮਾਂ ਪਿਓ ਦਾ ਨਾਂ ਪੁੱਛਣਾ ਕੀ ਪਾਗਲਪਨ ਤੋਂ ਘੱਟ ਸਮਝਿਆ ਜਾ ਸਕਦਾ ਹੈ? ਇਹ ਸਾਰਾ ਸੰਸਾਰ ਇੱਕ ਕੁਟੰਬ ਵਾਂਗ ਹੈ। ਲੰਗੜੇ ਲੁੰਝੇ ਅੰਨੇ ਡੋਰੇ ਵੀ ਉਸੇ ਹੀ ਪਿਤਾ ਪੁਰਖੀ ਘਰ ਦੀ ਛਤਰ ਛਾਇਆ ਹੇਠਾਂ ਰਹਿੰਦੇ ਹਨ, ਜਿਸ ਦੀ ਛੱਤ ਹੇਠ ਬਲਵਾਨ ਨਿਰੋਗ ਅਤੇ ਰੂਪਵਾਨ ਕੁਟੰਬ ਰਹਿੰਦੇ ਹਨ। ਮੂਰਖਾਂ ਅਤੇ ਪਸ਼ੂਆਂ ਦਾ ਪਾਲਣ ਪੋਸ਼ਣ ਬੁੱਧੀਵਾਨ ਬਲਵਾਨ ਅਤੇ ਨਿਰੋਗ ਹੀ ਤਾਂ ਕਰਨਗੇ। ਅਨੰਤ ਅਤੇ ਪ੍ਰੇਮ ਦੀ ਰਾਜਧਾਨੀ ਦਾ ਸਿੰਘਾਸਣ ਸਦਾ ਤੋਂ ਪ੍ਰੇਮ ਦੀ ਮਜ਼ਦੂਰੀ ਦੇ ਕੰਧਿਆਂ 'ਤੇ ਹੀ ਰਹਿੰਦਾ ਆਇਆ ਹੈ। ਕਾਮਨਾ ਸਹਿਤ ਹੋ ਕੇ ਵੀ ਮਜ਼ਦੂਰੀ ਨਿਸ਼ਕਾਮ ਹੁੰਦੀ ਹੈ, ਕਿਉਂਕਿ ਮਜ਼ਦੂਰੀ ਦਾ ਬਦਲਾ ਹੀ ਨਹੀਂ ਚੁਕਾਇਆ ਜਾ ਸਕਦਾ। ਨਿਸ਼ਕਾਮ ਕਰਮ ਦੇ ਜੋ ਉਪਦੇਸ਼ ਦਿੱਤੇ ਜਾਂਦੇ ਹਨ, ਉਹਨਾਂ ਵਿੱਚ ਅਭਾਵਸ਼ੀਲ ਭਾਵ, ਭਾਵਨਾਹੀਨ ਵਸਤੂ, ਸੁਭਾਵ ਪੂਰਨ ਭਾਵ ਭਾਵਾਂ ਨਾਲ ਭਰੀ ਹੋਈ ਮੰਨ ਲਈ ਜਾਂਦੀ ਹੈ। ਧਰਤੀ ਆਪਣੀ ਹੀ ਧੁਰੀ 'ਤੇ ਦਿਨ ਰਾਤ ਘੁੰਮਦੀ ਹੈ। ਇਹ ਧਰਤੀ ਦਾ ਸਵਾਰਥ ਕਿਹਾ ਜਾ ਸਕਦਾ ਹੈ, ਪਰ ਉਸਦਾ ਇਹ ਘੁੰਮਣਾ ਸੂਰਜ ਚੁਗਿਰਦੇ ਘੁੰਮਣਾ ਤਾਂ ਹੈ, ਪਰ ਸੂਰਜ ਚੁਗਿਰਦੇ ਘੁੰਮਣਾ ਸੂਰਜ ਮੰਡਲ ਦੇ ਨਾਲ ਆਕਾਸ਼ ਵਿੱਚ ਇੱਕ ਸਿੱਧੀ ਲੀਕ 'ਤੇ ਚੱਲਣਾ ਵੀ ਤਾਂ ਹੈ। ਅੰਤ ਵਿੱਚ ਇਸਦਾ ਗੋਲ ਚੱਕਰ ਖਾਣਾ ਸਦਾ ਹੀ ਸਿੱਧਾ ਚੱਲਣਾ ਹੈ। ਇਸ ਵਿੱਚ ਸਵਾਰਥ ਦੀ ਅਣਹੋਂਦ ਹੈ। ਇਵੇਂ ਹੀ ਮਨੁੱਖ ਦੀਆਂ ਬਹੁਰੰਗੀਆਂ ਕਾਮਨਾਵਾਂ ਉਸਦੇ ਜੀਵਨ ਨੂੰ ਜਾਣੋ ਉਸਦੇ ਸਵਾਰਥ ਰੂਪੀ ਧੁਰੇ 'ਤੇ ਚੱਕਰ ਦਿੰਦੀਆਂ ਹਨ। ਇਹ ਪਰ ਉਸਦਾ ਜੀਵਨ ਆਪਣਾ ਤਾਂ ਹੈ ਹੀ ਨਹੀਂ, ਉਹ ਤਾਂ ਕਿਸੇ ਅਧਿਆਤਮਕ ਸੂਰਜ ਮੰਡਲ ਦੇ ਸਾਥ ਦੀ ਚਾਲ ਹੈ, ਅਤੇ ਅਖੀਰ ਇਹ ਚਾਲ ਜੀਵਨ ਦਾ ਪਰਮਾਰਥ ਰੂਪ ਹੈ। ਸਵਾਰਥ ਦੀ ਇਸ ਥਾਂ ਵੀ ਅਣਹੋਂਦ ਹੈ। ਜਦ ਸਵਾਰਥ ਕੋਈ ਸ਼ੈ ਹੈ ਹੀ ਨਹੀਂ, ਤਾਂ ਨਿਸ਼ਕਾਮ ਅਤੇ ਕਾਮਨਾ ਪੂਰਨ ਕੰਮ ਕਰਨਾ ਦੋਵੇਂ ਹੀ ਇੱਕੋ ਗੱਲ ਹੋਈ। ਇਸੇ ਲਈ ਮਜ਼ਦੂਰੀ ਦਾ ਅਤੇ ਫਕੀਰੀ ਦਾ ਇੱਕ ਦੂਜੇ ਦੇ ਆਸਰੇ ਦਾ ਸੰਬੰਧ ਹੈ। ਮਜ਼ਦੂਰੀ ਕਰਨਾ ਜੀਵਨ ਯਾਤਰਾ ਦਾ ਅਧਿਆਤਮਿਕ ਨਿਯਮ ਹੈ। ਜੌਨ ਆਫ ਆਰਕ ਦੀ ਫਕੀਰੀ ਅਤੇ ਭੇਡਾਂ ਚਾਰਨਾ, ਟਾਲਸਟਾਏ ਦਾ ਤਿਆਗ ਅਤੇ ਜੁੱਤੀਆਂ ਗੰਢਣਾ, ਉਮਰ ਏ ਖਿਆਮ ਦਾ ਖੁਸ਼ੀ ਖੁਸ਼ੀ ਤੰਬੂ ਸੀਂਦੇ ਫਿਰਨਾ, ਖਲੀਫਾ ਉਮਰ ਦਾ ਆਪਣੇ ਰੰਗ ਮਹਿਲਾਂ ਵਿੱਚ ਚਟਾਈਆਂ ਆਦਿ ਬੁਣਨਾ, ਬ੍ਰਹਮ ਗਿਆਨੀ ਕਬੀਰ ਅਤੇ ਰਵਿਦਾਸ ਦਾ ਸ਼ੂਦਰ ਹੋਣਾ, ਗੁਰੂ ਨਾਨਕ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਬੇਜ਼ਬਾਨ ਪਸ਼ੂਆਂ ਨੂੰ ਸੋਟੀ ਫੜ ਹਾਕਣਾ ਸੱਚੀ ਫਕੀਰੀ ਦਾ ਅਣਮੁੱਲਾ ਜ਼ੇਵਰ ਗਹਿਣਾ ਹੈ। ਫਿਰ ਦੁਹਰਾ ਦੇਈਏ, ਮਜ਼ਦੂਰੀ ਕਰਨਾ ਜੀਵਨ ਯਾਤਰਾ ਦਾ ਅਧਿਆਤਮਿਕ ਨਿਯਮ ਹੈ। ਜੌਨ ਆਫ ਆਰਕ ਦੀ ਫਕੀਰੀ ਅਤੇ ਭੇਡਾਂ ਚਾਰਨਾ, ਟਾਲਸਟਾਏ ਦਾ ਤਿਆਗ ਅਤੇ ਜੁੱਤੀਆਂ ਗੰਢਣਾ, ਉਮਰ ਖਿਆਮ ਦਾ ਖੁਸ਼ੀ ਖੁਸ਼ੀ ਤੰਬੂ ਸੀਂਦੇ ਫਿਰਨਾ, ਖਲੀਫਾ ਉਮਰ ਦਾ ਆਪਣੇ ਰੰਗ ਮਹਿਲਾਂ ਵਿੱਚ ਚਟਾਈਆਂ ਆਦਿ ਬੁਣਨਾ, ਬ੍ਰਹਮ ਗਿਆਨੀ ਕਬੀਰ ਅਤੇ ਰਵਿਦਾਸ ਦਾ ਸ਼ੂਦਰ ਹੋਣਾ, ਗੁਰੂ ਨਾਨਕ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਬੇਜ਼ਬਾਨ ਪਸ਼ੂਆਂ ਨੂੰ ਸੋਟੀ ਫੜ ਹਾਕਣਾ ਸੱਚੀ ਫਕੀਰੀ ਦਾ ਅਣਮੁੱਲਾ ਜ਼ੇਵਰ ਯਾਨੀ ਗਹਿਣਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ